सतनाम श्री वाहिगुरु मूकु चिरै शास्त्र खट पिंग गिरन चढ़ जाए अंध लखे बदरो सुने जो काल कृपा कराए। कहां बुद्ध प्रभ तुष हमारी वरन सके मेहमान जो तुहारी हम ना सकत कर सिफत तुम्हारी आप ले ओ तुम कथा सुधारी बेशुमार अथाह अगणित अतोल ज्यों बुलाओ त्यों नानक दास बोले तू सुल्तान कहाँ हो मिया तेरी कबन बड़ाई जो तू दे सो कहा स्वामी मैं मूर्ख कहन न जाई मैं मूर्ख की केतक बात है कोट परादी तरियारे गुरु नानक जिन सुनया पेखिया से फिर गर्बास ना परियारे। शहनशाह हर दो आलम साहिबे कमाल तन तन साहिब श्री गुरु ग्रंथ साहिब पातशाह जी दी पावन पवित्र हजूरी अंदर जुड़ बैठे सत्संगियो करो रसना पवित्र आओ गज के फतेह बुलाओ जी। वाहिगुरु जी का खालसा वाहिगुरु जी की फतेह। गुरु सवारियो सतगुरु जी दी महान बख्शिश रहमत दा सदका कबीर साहब जी दे पावन श्लोकां दी जो लड़ीवार विचार चल रही है इस अंदर असी कल इत्थों तक पहुंचे सी कबीर जी दे पावन श्लोक कबीर सोई मारी है जे मुए सुख होए पलो पलो सब को कहे बुरो ना माने कोई कबीर राती होवे कारियां कारे उबे जंत ले फाहे उठ तावते से जान मारे भगवंत कबीर चंदन का बिरवा पला बेड़े उटाक पलास ओए पी चंदन होए रहे बसे जो चंदन पास कबीर बांस बड़ाई बुढ़िया यूं मत डूबो कोई चंदन के निकट बसे, बांस सुगंध न होई। गुरु स्वार्यो, एक वारी करो रसना पवित्र, प्यार नाल उचारण करिए जी सतनाम श्री वाहे गुरु, फिर उचारण करिए जी सतनाम श्री वाहे गुरु। कल दे दो श्लोक जेड़े दास ने पहला आप जी दे सामने पढ़े ने, इस विच कबीर साहब जी सानू ए अपने जीवन दे तजर्बे विचों ए समझा रहे सन कि भाई इस जगत विच केड़ी चीज मारन वाली है और सानू उदा ज्ञान ही कोई नहीं, असी उस चीज नू मारने आ जिदे तो बाद विच मत्थे ते बुराई लगती है। मनुख किसी दे धार्मिक जीवन नू मारना चाहता है, किसी का राजनीतिक जीवन खत्म करना चाहता है, किसी का समाजिक जीवन खत्म करना चाहता है, किसी का आर्थिक जीवन खत्म करना चाहता है, बस इको ही मन विच है कि मिटा दिता जाए। पर गुरबाणी सानू ये प्रेरणा नहीं देंदी। गुरबाणी कहती है नहीं प्यारिया, उस चीज नू मिटा जिदे नाल तेरी उस्तत होवे बाद विच भी। एक अदीब दा बड़ा ही प्यारा कथन है, वो कहिंदे ने कि वो चाल चल कि कटे खुशी से जिंदगी तेरी, वो काम कर सब तुझे याद किया करे। वो चाल चल कटे खुशी से जिंदगी तेरी, वो काम कर सब तुझे याद किया करे, जिस महफल में भी हो वो तेरा ही जिक्र खैर, तेरा नाम भी लें तो अदब से लिया करें, तेनू पिछों में कोई याद करे ते चंगे शब्दां दा, वो कम करके जा, ऐसा कम कर कि जे किसे नू मारना भी है ना ते किसे नू हथियारां नाल ना मार, किसे नू मारना ही आ ते किसे नू आर्थिक मौते ना मार, फिर की करना है। कहिंदे ने मारना हो किसे तो मार दो एहसान से, सर उठा सकता नहीं मारा हुआ एहसान का। कहिंदे ने किसे नू एहसान दे नाल मार, क्योंकि सिख जिहड़ा ना जी, सिख बदले विच नहीं जिउंदा। सिख नू इस गल दा इलम है कि इस जगत विच जिस तरह दा करना है उस तरह दे उदा कर्म दा प्रतिकर्म भी हुंदा है। जे माड़ा करांगे तो उदा प्रतिकर्म भी माड़ा होवेगा। जे असी किसी दा खून डोलांगे तो सिख समझदा कि अज मैं किसी दा डोलांगा कल नू मेरा भी डोलेगा, क्योंकि सिख ते रोज ये अरदास करदा कि नानक नाम चढ़दी कला तेरे भाणे सरबत दा भला। ये तो चढ़दी कला की गल करदा, ये तो सरबत दे भले की गल करदा, और चढ़दी कला रह ही तां सकदी है जदों अंदर सरबत दे भले की मंग होवे। जे अंदर ईरखा होवे, अंदर हौमे ते हंकार होवे ते सच जाणियो उत्थे कदे चढ़दी कला नहीं जी रहिंदी। अज बहुतात विच मैं वेखदा कि जिन्हां दे अंदर हंकार सी ना उन्होंने सच नूं मिटाउण दा यतन कीता, क्योंकि जिहड़ा हंकार है ये कदे भी एकता नहीं चाहता, क्योंकि हंकार का दा ही नहीं लगता जे एकता होवे ते। इत्थे ते ऊच नीच जात पात दा वितकरा, कदे भी हंकारी बंदा अपने बराबर ते दूजे नूं नहीं वेखना चाहता। वो यही समझदा है कि मैं दूजे का संघासन मेरे तो नीवा ही होना चाहिए। हंकारी बंदा कदे नहीं चाहेगा, और हंकारी बंदा जदों ये वेखदा कि इहदे हथ मेरे हथां दे बराबर चल रहे ने, फिर हंकारी बंदे दा यतन हुंदा कि इहदे हथ तोड़ के इस नूं रोकिया जाए। ਕਿਤੇ ਇਹ ਮੇਰੇ ਬਰਾਬਰ ਨਾ ਆ ਜਾਏ। ਹੱਥਾਂ ਨੂੰ ਤੋੜਨ ਦਾ ਯਤਨ ਕੀਤਾ ਜਾਂਦਾ, ਉਹ ਹੱਥ ਭਾਵੇਂ ਕਿਸੇ ਭਰਾ ਦੇ ਹੋਣ, ਭਾਵੇਂ ਪਿਤਾ ਦੇ ਹੋਣ, ਭਾਵੇਂ ਪੁੱਤਰ ਦੇ ਹੋਣ, ਪਰ ਯਤਨ ਇਹ ਕੀਤਾ ਜਾਂਦਾ ਕਿ ਇਹਨਾਂ ਹੱਥਾਂ ਨੂੰ ਤੋੜ ਦਿੱਤਾ ਜਾਏ। ਔਰੰਗਜ਼ੇਬ ਨੇ 66 ਵਰਿਆਂ ਦੇ ਆਪਣੇ ਬਾਪ ਨੂੰ ਜੇਲ੍ਹ ਵਿੱਚ ਪਾ ਦਿੱਤਾ ਸੀ। ਕੀ ਕਾਰਨ ਸੀ? ਕਿਤੇ ਇਹ ਸਿੰਘਾਸਨ 'ਤੇ ਜੋ ਬੈਠਾ, ਕਿਤੇ ਮੇਰੇ ਭਰਾ ਨੂੰ ਸਿੰਘਾਸਨ ਨਾ ਦੇ ਦੇਵੇ। ਔਰ ਤਿੰਨਾਂ ਭਰਾਵਾਂ ਦਾ ਕਤਲ ਕਰ ਦਿੱਤਾ ਗਿਆ ਸੀ। ਆਪਣੀ ਭੈਣ ਜਹਾਂਆਰਾ ਨੂੰ ਜੇਲ੍ਹ ਵਿੱਚ ਸੁੱਟਿਆ ਗਿਆ, ਕਿਉਂਕਿ ਉਹ ਦੂਜੇ ਭਰਾ ਦੀ ਇਮਦਾਦ ਕਰਦੀ ਸੀ। ਪਿਤਾ ਨੂੰ ਤਸੀਹੇ ਦਿੱਤੇ ਗਏ। ਔਰ ਇੱਥੇ ਹੀ ਬਸ ਨਹੀਂ, ਜਹਾਂਗੀਰ ਦੇ ਸਮੇਂ ਵੀ ਐਸਾ ਹੀ ਹੋਇਆ। ਆਪਣੇ ਪੁੱਤਰ ਨੂੰ ਚਮੜੇ ਵਿੱਚ ਖੱਲ ਵਿੱਚ ਮੜ ਕੇ ਧੁੱਪ ਵਿੱਚ ਸੁੱਟ ਦਿੱਤਾ ਔਰ ਤੜਪ ਤੜਪ ਕੇ ਉਸਦੇ ਪ੍ਰਾਣ ਨਿਕਲੇ ਸਨ। ਕਿਉਂ? ਕਿਉਂਕਿ ਕਿਤੇ ਮੇਰੇ ਇਹ ਸਿੰਘਾਸਣ ਦਾ ਵਾਰਸ ਨਾ ਬਣੇ, ਕਿਤੇ ਮੇਰੇ ਬਰਾਬਰ ਨਾ ਆ ਜਾਏ। ਹੰਕਾਰੀ ਬੰਦਾ ਜਿਹੜਾ, ਉਹ ਕਦੇ ਵੀ ਬਰਾਬਰਤਾ ਨਹੀਂ ਚਾਹੁੰਦਾ। ਔਰ ਇੱਥੋਂ ਤੱਕ ਕਿ ਰਾਜਨੀਤੀ ਵਿੱਚ ਹੀ ਨਹੀਂ, ਧਾਰਮਿਕ ਦੁਨੀਆ ਵਿੱਚ ਵੀ ਐਸਾ ਵੇਖਣ ਵਿੱਚ ਆਉਂਦਾ। ਧਾਰਮਿਕ ਦੁਨੀਆ ਵਿੱਚ ਵੀ ਐਸੇ ਐਸੇ ਤੁਹਾਨੂੰ ਹੰਕਾਰੀ ਮਿਲਣਗੇ, ਜਿਨ੍ਹਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹ ਦੂਜਾ ਮੇਰੇ ਬਰਾਬਰ 'ਤੇ ਕਿਉਂ ਆ ਜਾਏ। ਔਰ ਜਿੱਥੇ ਹੰਕਾਰ ਹੁੰਦਾ, ਮੈਂ ਫਿਰ ਬੇਨਤੀ ਕਰਾਂ, ਉੱਥੇ ਕੇਵਲ ਅੱਤਿਆਚਾਰ ਹੀ ਹੋਵੇਗਾ। ਉੱਥੇ ਕਦੇ ਵੀ ਨਿਰੰਕਾਰ ਦਾ ਵਾਸਾ ਹੀ ਨਹੀਂ ਹੁੰਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਬਾਬਰ ਨੇ ਗ੍ਰਿਫਤਾਰ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਕਹਿੰਦੇ ਨੇ ਬੜਾ ਤਪਿਆ ਹੋਇਆ ਸੀ, ਬੜੇ ਗੁੱਸੇ ਵਿੱਚ, ਅਤੇ ਉਸਨੇ ਇੱਕ ਗੱਲ ਕਹੀ। ਕਹਿਣ ਲੱਗੇ, ਤਪਾ ਨਾਨਕ, ਤੂੰ ਮੇਰੇ ਖਿਲਾਫ ਲੋਕਾਂ ਨੂੰ ਭੜਕਾਇਆ, ਮੈਨੂੰ ਪਤਾ ਲੱਗਿਆ ਤੂੰ ਮੇਰੇ ਖਿਲਾਫ ਲੋਕਾਂ ਨੂੰ ਭੜਕਾ ਰਿਹਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਨਹੀਂ ਆਖਿਆ ਕਿ ਨਹੀਂ, ਤੁਹਾਨੂੰ ਕਿਸੇ ਨੇ ਗਲਤ ਦੱਸਿਆ ਜਾਂ ਕੋਈ ਅੰਦਰ ਘਬਰਾਹਟ ਆਈ ਹੋਵੇ। ਨਹੀਂ, ਕਹਿਣ ਲੱਗੇ, ਹਾਂ ਬਾਬਰ, ਤੂੰ ਠੀਕ ਸੁਣਿਆ, ਮੈਂ ਲੋਕਾਂ ਨੂੰ ਜ਼ਰੂਰ ਭੜਕਾਇਆ। ਉਹ ਕਹਿਣ ਲੱਗੇ, ਕਿਉਂ? ਕਹਿਣ ਲੱਗੇ, ਮੈਂ ਇਸ ਕਰਕੇ ਭੜਕਾਇਆ ਕਿ ਇਹ ਅਣਖ ਦਾ ਗੈਰਤ ਦਾ ਜੀਵਨ ਜੀ ਸਕਣ, ਇਹਨਾਂ ਨੂੰ ਅਣਖ ਨਾਲ ਜਿਉਣ ਦੀ ਜਾਚ ਆ ਜਾਏ, ਅਤੇ ਜੇ ਅਣਖ ਨਾਲ ਨਾ ਜੀਆ ਜਾਏ ਤਾਂ ਫਿਰ ਇਹਨਾਂ ਨੂੰ ਅਣਖ ਦੇ ਨਾਲ ਮਰਨ ਦੀ ਜਾਚ ਆ ਜਾਏ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤੱਕ ਸ਼ਿਖਾਏ। ਸਿੱਖ ਜਿਹੜਾ ਉਹ ਬਰਾਬਰਤਾ ਚਾਹੁੰਦਾ, ਉਹ ਕਹਿੰਦਾ ਠੀਕ ਹੈ, ਆਪ ਵੀ ਜਿਉਣਾ ਅਤੇ ਦੂਜਿਆਂ ਨੂੰ ਵੀ ਜਿਉਣ ਦਿਓ। ਮੇਰੇ ਤੇ ਗੁਰੂ ਦਾ ਹੀ ਉਪਦੇਸ਼ ਹੈ, ਕਹਿੰਦੇ ਨੇ ਭੈ ਕਾਹੂ ਕੋ ਦੇਤ ਨੈ ਨੈ ਭੈ ਮਾਨਤ ਆਨ। ਕਹਿੰਦੇ ਨੇ ਕਿਸੇ ਨੂੰ ਭੈ ਦੇਣਾ ਨਹੀਂ, ਕਿਸੇ ਦਾ ਭੈ ਖਾਣਾ ਵੀ ਨਹੀਂ। ਕਿਸੇ ਨੂੰ ਡਰਾਉਣਾ ਵੀ ਪਾਪ ਹੈ, ਡਰ ਜਾਣਾ ਵੀ ਪਾਪ ਹੈ। ਕਿਸੇ ਦਾ ਹੱਕ ਖੋਣਾ ਵੀ ਪਾਪ ਹੈ, ਪਰ ਖੁਆ ਲੈਣਾ ਵੀ ਪਾਪ ਹੈ। ਪਰ ਇਸ ਦੇਸ਼ ਵਿੱਚ ਐਸਾ ਵੇਖਣ ਵਿੱਚ ਆਇਆ, ਇੱਥੇ ਦੂਜਿਆਂ ਨੂੰ ਕੇਵਲ ਨੀਵਾਂ ਵਿਖਾਉਣ ਦਾ ਬੜਾ ਯਤਨ ਕੀਤਾ ਜਾਂਦਾ ਰਿਹਾ। ਜੇ ਕਿਤੇ ਇੱਕ ਕਤਲ ਹੋ ਜਾਏ ਤੇ ਪੂਰੇ ਪੂਰੇ ਸ਼ਹਿਰ ਬੰਦ ਹੋ ਜਾਣ, ਪਰ ਜੇ ਦਿੱਲੀ ਦੇ ਬਾਜ਼ਾਰਾਂ ਵਿੱਚ, ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਜਾਣ, ਪਰ ਕੋਈ ਹਾ ਦਾ ਨਾਰਾ ਨਾ ਮਾਰੇ, ਇਹਦਾ ਮਤਲਬ ਕੀ ਹੈ? ਕਿ ਜਿਹੜੇ ਬਰਾਬਰਤਾ ਚਾਹੁੰਦੇ ਨੇ ਨਾ, ਦੂਜਿਆਂ ਨੂੰ ਨਹੀਂ ਚੰਗਾ ਲੱਗਦਾ। ਜਿਹੜੇ ਸਰਬੱਤ ਦਾ ਭਲਾ ਮੰਗਦੇ ਨੇ, ਜਿਹੜੇ ਹੰਕਾਰੀ ਨੇ, ਉਹਨਾਂ ਨੂੰ ਨਹੀਂ ਚੰਗਾ ਲੱਗਦਾ। ਸਰਬੱਤ ਦਾ ਭਲਾ ਮੰਗਣ ਵਾਲਾ ਵੀ ਚੰਗਾ ਨਹੀਂ ਲੱਗਦਾ, ਕਿ ਕਿਤੇ ਸਾਡੇ ਤੋਂ ਇਹ ਅੱਗੇ ਨਾ ਲੰਘ ਜਾਏ। ਹੰਕਾਰੀ ਬੰਦਾ ਅਸੀਂ ਤੇ ਐਸਾ ਵੇਖਣ ਵਿੱਚ ਆਇਆ, 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰ 3 ਕਰੋੜ ਬੰਦਿਆਂ ਨੂੰ ਮਾਰ ਕੇ ਮੌਸੇ ਤੁੰਗ ਨੇ ਆਜ਼ਾਦੀ ਲਿਆਂਦੀ ਸੀ, ਕ੍ਰਾਂਤੀ ਲਿਆਂਦੀ ਸੀ। ਕਿਉਂ? ਕਿਉਂਕਿ ਅੰਦਰ ਹੰਕਾਰ ਹੈ, ਵੇਖਣ ਵਿੱਚ ਆਇਆ। ਇੱਥੇ ਸਿਕੰਦਰ ਵਰਗੇ ਬੰਦੇ, ਹਿਟਲਰ ਵਰਗੇ ਬੰਦੇ ਜਿਨ੍ਹਾਂ ਨੇ ਦੂਜਿਆਂ ਦੀਆਂ ਤਾਂ ਖੂਨ ਜਿਹੜਾ ਸੀ ਨਾ ਪਾਣੀ ਦੀ ਤਰ੍ਹਾਂ ਵਹਾ ਦਿੱਤਾ। ਕਾਰਨ ਕੀ ਹੈ ਕਿ ਪਿੱਛੇ ਹੰਕਾਰ ਹੈ ਕਿ ਮੇਰੇ ਕੋਈ ਬਰਾਬਰ ਨਾ ਆ ਜਾਏ। ਕੇਵਲ ਬਗਾਨਿਆਂ ਵਾਸਤੇ ਨਹੀਂ, ਆਪਣਿਆਂ ਨੂੰ ਵੀ ਕੋਹ ਕੋਹ ਕੇ ਤਸੀਹੇ ਦੇ ਦੇ ਕੇ ਮਾਰਿਆ ਜਾਂਦਾ ਰਿਹਾ। ਕਾਰਨ ਇੱਕੋ ਹੀ ਹੈ ਕਿ ਹੰਕਾਰ। ਹੰਕਾਰ ਮਨੁੱਖ ਨੂੰ ਕਦੇ ਵੀ ਟਿਕਣ ਨਹੀਂ ਦਿੰਦਾ। ਔਰ ਗੁਰੂ ਸਵਾਰਿਓ, ਮੇਰੇ ਪਾਤਸ਼ਾਹ ਜੀ ਉਹਨਾਂ ਨੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਹੈ। ਸਿੱਖੀ ਨੇ ਬਦਲੇ ਦੀ ਭਾਵਨਾ ਵਿੱਚ ਜਿਉਣਾ ਨਹੀਂ ਸਿਖਾਇਆ, ਸਿੱਖੀ ਨੇ ਤੇ ਬਦਲਣ ਦੀ ਭਾਵਨਾ ਵਿੱਚ ਜਿਉਣਾ ਸਿਖਾਇਆ। ਬਦਲਣ ਦੀ ਭਾਵਨਾ ਵਿੱਚ। ਔਰ ਅਸੀਂ ਵੇਖਦੇ ਹਾਂ ਕਿ ਜਿਹੜੇ ਸੱਚ ਤੇ ਤੁਰਦੇ ਨੇ, ਪਿੱਛੇ ਵੀ ਉਦਾਹਰਣਾਂ ਦਿੱਤੀਆਂ ਸਨ ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਉਹਨਾਂ ਵੀ ਸੱਚ ਦਾ ਪੱਲਾ ਨਹੀਂ ਛੱਡਿਆ। ਭਾਈ ਤਾਰੂ ਸਿੰਘ ਵਰਗੇ, ਉਹਨਾਂ ਵੀ ਸੱਚ ਦਾ ਪੱਲਾ ਨਹੀਂ ਛੱਡਿਆ, ਭਾਵੇਂ ਖੋਪੜੀ ਲੈ ਗਈ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਸਾਧ ਬਚਨ ਅਟਲਾਦਾ, ਉਹ ਆਪਣੇ ਬਚਨਾਂ ਤੋਂ ਕਦੇ ਪਿੱਛੇ ਨਹੀਂ ਹਟਦੇ। ਉਹ ਇਹ ਨਹੀਂ ਵੇਖਦੇ ਕਿ ਇਹਦੇ ਵਿੱਚ ਮੈਨੂੰ ਨਫ਼ਾ ਹੈ ਕਿ ਨੁਕਸਾਨ ਹੈ, ਨਹੀਂ। ਜਿਹੜੇ ਸੱਚ ਤੇ ਪਹਿਰਾ ਦਿੰਦੇ ਨੇ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਉਹ ਸੱਚ ਦਾ ਜਦੋਂ ਵੇਲਾ ਹੋਵੇ ਗੱਲ ਕਰਨ ਦਾ, ਉਦੋਂ ਸੱਚ ਦੀ ਗੱਲ ਜਿਹੜੀ ਉਹ ਕਹਿ ਦਿੰਦੇ ਨੇ। ਪਰ ਹੰਕਾਰੀ ਬੰਦਾ, ਉਹਨੂੰ ਸੱਚ ਨਾਲ ਵੀ ਨਫ਼ਰਤ ਹੈ। ਇੱਥੇ ਅੱਜ ਕਬੀਰ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ, ਕਹਿਣ ਲੱਗੇ ਪਿਆਰਿਆ, ਜੇ ਸੁੱਖ ਚਾਹੁੰਦਾ ਤੇ ਤੈਨੂੰ ਮਨੁੱਖਤਾ ਦਾ ਘਾਣ ਕਰਨ ਵਿੱਚ ਸੁੱਖ ਨਹੀਂ ਮਿਲਣਾ। ਜੇ ਸੁੱਖ ਚਾਹੁੰਦਾ ਤੇ ਫਿਰ ਇੱਕੋ ਕੰਮ ਕਰ, ਉਸ ਚੀਜ਼ ਨੂੰ ਮਾਰ ਲੈ ਜਿਹਨੂੰ ਮੈਂ ਮਾਰਿਆ। ਉਹ ਕਿਹੜੀ ਹੈ? ਕਬੀਰ ਸੋਈ ਮਾਰੀਐ ਜੇ ਮੂਹੇ ਸੁੱਖ ਹੋਏ। ਕਹਿੰਦੇ ਨੇ ਉਹਨੂੰ ਮਾਰ ਜਿਹਨੂੰ ਮਾਰਨ ਦੇ ਨਾਲ ਸੁੱਖ ਮਿਲ ਜਾਏ। ਕਿਸੇ ਹੋਰ ਨੂੰ ਮਾਰੇਗਾ ਨਾ ਤੇ ਸੁੱਖ ਨਹੀਂ ਮਿਲਣਾ, ਦੁੱਖ ਹੀ ਮਿਲੇਗਾ। ਜੇ ਕਿਸੇ ਹੋਰ ਨੂੰ ਦੁਖੀ ਕਰੇਗਾ ਤੇ ਮਤ ਸਮਝੀਏ ਜਿਹੜਾ ਦੁਖੀ ਕਰਨ ਵਾਲਾ ਉਹ ਕਦੀ ਸੁਖੀ ਹੋ ਜਾਏ, ਐਸਾ ਹੋ ਹੀ ਨਹੀਂ ਸਕਦਾ। ਇਹ ਤੇ ਕਰਮ ਦਾ ਪ੍ਰਤੀਕਰਮ ਹੈ, ਜਿਸ ਤਰ੍ਹਾਂ ਦਾ ਵੀ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਹੀ ਫਲ ਵੀ ਪ੍ਰਾਪਤ ਹੋਵੇਗਾ। ਜਿਹਾ ਬੀਜੇ ਸੋ ਲੁਣਾ, ਕਰਮਾ ਸੰਧੜਾ ਖੇਤ। ਤੋ ਕਬੀਰ ਸਾਹਿਬ ਜੀ ਕਹਿਣ ਲੱਗੇ, ਕਬੀਰ ਸੋਈ ਮਾਰੀਐ ਜੇ ਮੂਹੇ ਸੁੱਖ ਹੋਏ। ਭਲੋ ਭਲੋ ਸਭ ਕੋ ਕਹੈ, ਬੁਰੋ ਨ ਮਾਨੈ ਕੋਈ। ਕਹਿੰਦੇ ਨੇ ਸਾਰੇ ਭਲਾ ਕਹਿਣ, ਚੰਗਾ ਕਹਿਣ, ਕੋਈ ਵੀ ਬੁਰਾ ਨਹੀਂ ਆਖੇਗਾ। ਪਰ ਨਾਲ ਇੱਕ ਗੱਲ ਕਹਿ ਦਿੱਤੀ, ਕਬੀਰ ਰਾਤੀ ਹੋਵੇ ਕਾਰੇ ਉਬੈ ਜੰਤ। ਕਹਿੰਦੇ ਨੇ ਜਦੋਂ ਕਾਲੀਆਂ ਰਾਤਾਂ ਆਉਂਦੀਆਂ ਨੇ ਨਾ, ਤੇ ਉਸ ਵੇਲੇ ਕਾਲੇ ਮਨਾਂ ਵਾਲੇ ਜਿਹੜੇ ਨੇ ਲੋਕ, ਉਹ ਵੀ ਰਾਤ ਨੂੰ ਉੱਠ ਕੇ ਤੁਰ ਪੈਂਦੇ ਨੇ। ਇਸ ਜਗਤ ਵਿੱਚ ਸਭ ਤੋਂ ਵੱਡਾ ਹਨੇਰਾ ਪਤਾ ਕਿਹੜਾ? ਉਹ ਹੈ ਅਗਿਆਨਤਾ ਦਾ ਹਨੇਰਾ। ਜਿਨ੍ਹਾਂ ਦੇ ਕੋਲ ਗਿਆਨ ਕੋਈ ਨਹੀਂ, ਅਗਿਆਨਤਾ ਹੈ। ਅਗਿਆਨਤਾ ਦੇ ਹਨੇਰੇ ਵਿੱਚ ਉਹ ਆਪ ਵੀ ਭਟਕਦੇ ਨੇ, ਦੁਖੀ ਹੁੰਦੇ ਨੇ ਤੇ ਦੂਜਿਆਂ ਨੂੰ ਵੀ ਦੁਖੀ ਕਰਦੇ ਨੇ। ਤੂੰ ਕਬੀਰ ਜੀ ਕਹਿਣ ਲੱਗੇ, ਕਬੀਰ ਰਾਤੀ ਹੋਵੇ ਕਾਰੀਆਂ, ਕਾਲੀਆਂ ਰਾਤਾਂ ਨੇ ਔਰ ਕਾਲੇ ਮਨਾਂ ਵਾਲੇ ਜਿਹੜੇ ਲੋਕ ਨੇ ਨਾ, ਉਹ ਵੀ ਉੱਠ ਪੈਂਦੇ ਨੇ ਰਾਤ ਦੇ ਹਨੇਰੇ ਵਿੱਚ, ਕਿਸੇ ਦਾ ਘਰ ਲੁੱਟਣ ਲਈ, ਕਿਸੇ ਦੀ ਜਾਨ ਖੋਹਣ ਲਈ, ਕਿਸੇ ਦਾ ਮਾਲ ਖੋਹਣ ਲਈ, ਕਿਸੇ ਦੀ ਇੱਜ਼ਤ ਆਬਰੂ ਵਾਸਤੇ। ਔਰ ਮਾਨਯੋਗ ਮਸਕੀਨ ਸਾਹਿਬ ਜੀ ਇੱਕ ਬੜਾ ਪਿਆਰਾ ਬਚਨ ਕਰਿਆ ਕਰਦੇ ਸਨ, ਉਹ ਕਹਿੰਦੇ ਨੇ ਮਨੁੱਖ ਨੂੰ ਤਿੰਨ ਚੀਜ਼ਾਂ ਤੋਂ ਹੀ ਖਤਰਾ ਹੈ, ਚੌਥਾ ਕੋਈ ਖਤਰਾ ਨਹੀਂ ਹੈ। ਤਿੰਨ ਚੀਜ਼ਾਂ ਦਾ ਖਤਰਾ ਹੈ ਮਨੁੱਖ ਨੂੰ, ਆਪਣੀ ਜਾਨ ਦਾ ਖਤਰਾ ਹੈ, ਮਾਲ ਦਾ ਖਤਰਾ ਹੈ ਅਤੇ ਇੱਜ਼ਤ ਆਬਰੂ ਦਾ ਖਤਰਾ ਹੈ। ਤਿੰਨ ਚੀਜ਼ਾਂ ਦਾ ਕੇਵਲ ਖਤਰਾ ਹੈ। ਕਿਸੇ ਦੀ ਜਾਨ, ਮਾਲ ਅਤੇ ਇੱਜ਼ਤ ਆਬਰੂ, ਇਹ ਤਿੰਨਾਂ ਚੀਜ਼ਾਂ ਦਾ ਖਤਰਾ ਹੈ, ਚੌਥਾ ਕੋਈ ਖਤਰਾ ਨਹੀਂ। ਔਰ ਇਹ ਕਾਲੇ ਮਣਾਂ ਵਾਲੇ ਜਿਹੜੇ ਨੇ ਹਨੇਰੇ ਦਾ ਫਾਇਦਾ ਲੈ ਕੇ ਇਹ ਉੱਠਦੇ ਨੇ ਤੇ ਚੱਲ ਪੈਂਦੇ ਨੇ, ਕੀ ਕਰਦੇ ਨੇ, ਲੈ ਫਾਹੇ ਉੱਠ ਤਾਵ ਤੇ, ਕਹਿੰਦੇ ਨੇ ਇਹ ਹੱਥ ਵਿੱਚ ਫਾਹੀਆਂ ਲੈ ਕੇ ਉੱਠ ਕੇ ਦੌੜ ਪੈਂਦੇ ਨੇ। ਸੇ ਜਾਨ ਮਾਰੇ ਭਗਵੰਤ, ਪਰ ਇਹ ਨਾ ਸਮਝਿਓ ਕਿ ਇਹ ਕਿਸੇ ਨੂੰ ਲੁੱਟਣ ਚੱਲੇ ਨੇ, ਇਹ ਨਾ ਸਮਝਿਓ ਇਹ ਕਿਸੇ ਦੀ ਜਾਨ ਲੈਣ ਲੱਗੇ ਨੇ, ਇਹ ਨਾ ਸਮਝੋ ਇਹ ਕਿਸੇ ਨੂੰ ਦੁੱਖ ਦੇਣ ਲੱਗੇ ਨੇ। ਅਸਲ ਵਿੱਚ ਮੇਰੇ ਸਾਹਿਬ ਜੀ ਕਹਿ ਰਹੇ ਨੇ, ਕਬੀਰ ਜੀ ਕਹਿੰਦੇ ਨੇ, ਜਿਹੜੇ ਇਸ ਤਰ੍ਹਾਂ ਦਾ ਮਨ ਬਣਾ ਕੇ ਤੁਰਦੇ ਨੇ ਨਾ, ਸਮਝ ਲਓ ਕਿ ਇਹ ਵੀ ਰੱਬ ਦੇ ਘਰੋਂ ਮਰੇ ਹੀ ਪਏ ਨੇ, ਇਹ ਵੀ ਮਰ ਗਏ, ਇਹਨਾਂ ਦੇ ਜੀਵਨ ਵਿੱਚ ਵੀ ਸੁੱਖ ਨਹੀਂ। ਅੱਜ ਕਿਸੇ ਦੀ ਜਾਨ ਲੈਣਗੇ, ਕੱਲ ਨੂੰ ਇਹਨਾਂ ਦੀ ਵੀ ਜਾਨ ਇਸੇ ਤਰ੍ਹਾਂ ਹੀ ਜਾਂਦੀ ਰਹੇਗੀ। ਜੈਸਾ ਕਰਾਂਗੇ ਵੈਸਾ ਹੀ ਭਰਾਂਗੇ। ਔਰ ਇਹ ਪ੍ਰਕਿਰਤੀ ਦਾ ਇੱਕ ਨਿਯਮ ਹੈ, ਅਸੀਂ ਜੋ ਕਿਸੇ ਵਾਸਤੇ ਕਰਨੇ ਆ ਨਾ, ਉਹ ਹੀ ਸਾਡੇ ਅੱਗੇ ਆਉਂਦਾ। ਮੈਂ ਉਦਣ ਵੀ ਬੇਨਤੀ ਕੀਤੀ ਸੀ, ਫਰਕਸ਼ੀਅਰ ਨੇ ਇੱਕੋ ਗੱਲ ਕਹੀ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ, ਕਹਿਣ ਲੱਗੇ ਦੱਸ ਮੈਂ ਤੈਨੂੰ ਕਿਹੜੀ ਮੌਤੇ ਮਾਰਾਂ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ, ਕਹਿਣ ਲੱਗੇ ਫਰਕਸ਼ੀਅਰ ਤੂੰ ਉਸ ਮੌਤੇ ਮੈਨੂੰ ਮਾਰ ਦੇ ਜਿਹੜੀ ਮੌਤੇ ਕੱਲ ਨੂੰ ਆਪ ਮਰਨਾ ਹੈ। ਉਹਨੇ ਕਿਹਾ ਇਹਦਾ ਕੀ ਮਤਲਬ, ਕਹਿਣ ਲੱਗੇ ਸ਼ਾਇਦ ਤੈਨੂੰ ਪਤਾ ਨਹੀਂ, ਉਸ ਕਰਤੇ ਨੇ ਕੁਦਰਤ ਵਿੱਚ ਇੱਕ ਵਿਧਾਨ ਬਣਾਇਆ ਕਿ ਜਿਸ ਤਰ੍ਹਾਂ ਦਾ ਕੋਈ ਕਰਦਾ ਉਸੇ ਤਰ੍ਹਾਂ ਦਾ ਹੀ ਉਹਨੂੰ ਫਲ ਵੀ ਮਿਲਦਾ। ਇਹ ਚੋਣ ਤੂੰ ਕਰਕੇ ਤੂੰ ਮੈਨੂੰ ਕਿਵੇਂ ਮਾਰਨਾ। ਔਰ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਸੀ ਨਾ, ਇਤਿਹਾਸ ਦੇ ਪੰਨੇ ਗਵਾਹੀ ਪੈ ਭਰਦੇ ਨੇ ਕਿ 3 ਸਾਲਾਂ ਬਾਅਦ 1719 ਵਿੱਚ ਉਸੇ ਹੀ ਦਿੱਲੀ ਦੀ ਧਰਤੀ ਤੇ ਫਰਕਸ਼ੀਅਰ ਨੂੰ ਵੀ ਉਸੇ ਤਰ੍ਹਾਂ ਹੀ ਤਸੀਹੇ ਦੇ ਦੇ ਕੇ ਉਹਦੇ ਅਹਿਲਕਾਰਾਂ ਨੇ ਫਿਰ ਮਾਰਿਆ ਸੀ। ਕਿਉਂਕਿ ਜਿਸ ਤਰ੍ਹਾਂ ਦਾ ਕੋਈ ਕਰਮ ਕਰੇਗਾ ਉਸੇ ਤਰ੍ਹਾਂ ਦਾ ਹੀ ਉਹਨੂੰ ਫਲ ਵੀ ਮਿਲਣਾ ਹੈ। ਤੋ ਕਬੀਰ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਸਮਝੋ ਕਿ ਜਿਹੜੇ ਦੂਜੇ ਲਈ ਫਾਈਆਂ ਲੈ ਕੇ ਉੱਠ ਕੇ ਤੁਰੇ ਨੇ ਨਾ, ਇਹਨਾਂ ਵਾਸਤੇ ਵੀ ਫਾਈਆਂ ਤਿਆਰ ਹੋਈਆਂ ਨੇ। ਇਹ ਵੀ ਬਹੁਤਾ ਦੇਰ ਚੱਲ ਨਹੀਂ ਸਕਣਗੇ, ਬਹੁਤੀ ਦੇਰ ਬਚ ਨਹੀਂ ਸਕਣਗੇ। ਲੈ ਫਾਹੇ ਉੱਠ ਤਾਵ ਤੇ ਸੇ ਜਾਨ ਮਾਰੇ ਭਗਵੰਤ, ਸਮਝ ਇਹ ਵੀ ਰੱਬ ਦੇ ਘਰੋਂ ਮਰੇ ਪਏ ਨੇ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਟਾਕ ਪਲਾਸ, ਓਏ ਪੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਕਬੀਰ ਸਾਹਿਬ ਜੀ ਉਦਾਹਰਣ ਦਿੰਦੇ ਨੇ ਚੰਦਨ ਦੇ ਬੂਟੇ ਦੀ, ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ, ਕਹਿੰਦੇ ਨੇ ਚੰਦਨ ਦਾ ਬੂਟਾ ਭਲਾ ਹੈ, ਚੰਦਨ ਦਾ ਰੁੱਖ ਭਲਾ ਹੈ। ਪੁੱਛਿਆ ਕਿਉਂ, ਕਹਿੰਦੇ ਨੇ ਭੇੜਿਓ ਢਾਕ ਪਲਾਸ। ਢਾਕ ਪਲਾਸ ਕਹਿੰਦੇ ਨੇ ਜਿਹੜੇ ਹੈ ਛਿਛਰੇ ਦਾ ਬੂਟਾ, ਜਿਹੜੇ ਕਿਸੇ ਵੀ ਕੰਮ ਨਹੀਂ ਆਉਂਦੇ, ਬਿਲਕੁਲ ਨਿਕੰਮੇ ਬੂਟੇ ਜਿਨ੍ਹਾਂ ਨੂੰ ਕਿਹਾ ਜਾ ਸਕਦਾ। ਭਾਵੇਂ ਉਹ ਦੁਆਲੇ ਹੋਣ ਚੰਦਨ ਦੇ ਬੂਟੇ ਦੇ, ਪਰ ਚੰਦਨ ਦਾ ਬੂਟਾ ਇੰਨਾ ਭਲਾ, ਉਹ ਜਦੋਂ ਸ਼ੀਤਲਤਾ ਦਿੰਦਾ ਹੈ, ਉਹ ਜਦੋਂ ਸੁਗੰਧੀ ਦਿੰਦਾ ਹੈ ਨਾ, ਉਹਨਾਂ ਬੂਟਿਆਂ ਵਿੱਚੋਂ ਵੀ ਸੁਗੰਧੀ ਆਉਣ ਲੱਗ ਪਈ। ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਪਲਾਸ, ਓਏ ਵੀ ਚੰਦਨ ਹੋਏ ਰਹੇ, ਬਸੇ ਜੋ ਚੰਦਨ ਪਾਸ। ਜਿਹੜੇ ਚੰਦਨ ਦੇ ਬੂਟੇ ਦੇ ਕੋਲ ਰਹਿੰਦੇ ਨੇ, ਜਿਹੜੇ ਉੱਥੇ ਵੱਸਦੇ ਨੇ ਨਾ, ਕਹਿੰਦੇ ਨੇ ਉਹ ਵੀ ਚੰਦਨ ਦਾ ਰੂਪ ਹੋ ਜਾਂਦੇ ਨੇ, ਉਹਨਾਂ ਦੇ ਕੋਲੋਂ ਵੀ ਸੁਗੰਧੀ ਆਉਣ ਲੱਗ ਪੈਂਦੀ ਹੈ। ਸੱਚ ਜਾਣਿਓ ਗੁਰੂ ਵੀ ਚੰਦਨ ਹੈ, ਔਰ ਚੰਦਨ ਦਾ ਬੂਟਾ ਜਿਹੜਾ ਹੈ, ਇੱਕ ਤਾਂ ਇਹ ਸ਼ੀਤਲਤਾ ਦਿੰਦਾ ਹੈ, ਇਹ ਸੁਗੰਧੀ ਦਿੰਦਾ ਹੈ, ਇਸੇ ਤਰ੍ਹਾਂ ਹੀ ਗੁਰੂ ਵੀ ਐਸਾ ਹੈ। ਗੁਰੂ ਦੇ ਕੋਲ ਨਿਮਰਤਾ ਵੀ ਹੈ, ਗੁਰੂ ਪਿਆਰ ਵੀ ਦਿੰਦਾ, ਗੁਰੂ ਸ਼ੀਤਲਤਾ ਵੀ ਪ੍ਰਦਾਨ ਕਰਦਾ ਹੈ। ਗੁਰੂ ਦੇ ਕੋਲ ਨਿਮਰਤਾ ਹੈ, ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਵਿੱਚ ਵੀ ਫਿਰ ਗੁਰੂ ਵਾਲੇ ਗੁਣ ਆ ਜਾਂਦੇ ਨੇ, ਉਹਨਾਂ ਦੇ ਕੋਲ ਵੀ ਸ਼ੀਤਲਤਾ ਆ ਜਾਂਦੀ ਹੈ, ਉਹਨਾਂ ਦੇ ਕੋਲ ਵੀ ਫਿਰ ਨਿਮਰਤਾ ਆ ਜਾਂਦੀ ਹੈ। ਗੁਰੂ ਤੇ ਤੱਤੀ ਤਵੀ ਤੇ ਬੈਠ ਕੇ ਵੀ ਕੋਈ ਕੌੜਾ ਬੋਲ ਨਹੀਂ ਬੋਲਦਾ। ਤੁਸੀਂ ਵੇਖਦੇ ਹੋ ਇਸ ਰੂਹੇ ਜ਼ਮੀਨ ਤੇ, ਮੈਂ ਉਹਨਾਂ ਦੇਸ਼ਾਂ ਵਿੱਚ ਵੀ ਵੇਖਿਆ ਜਿੱਥੇ 12 ਮਹੀਨੇ ਸਨੋ ਪੈਂਦੀ ਹੈ, ਇੰਨੀ ਠੰਡ, ਪਰ ਲੋਕ ਜਦੋਂ ਗੱਲ ਕਰਦੇ ਨੇ ਨਾ, ਦੂਜੇ ਦਾ ਹਿਰਦਾ ਹੀ ਸਾੜ ਕੇ ਸੁਆਹ ਕਰ ਦਿੰਦੇ ਨੇ। ਕਿਉਂ? ਬਾਹਰ ਸ਼ੀਤਲਤਾ ਹੈ, ਅੰਦਰ ਤੇ ਉਹਨਾਂ ਦੇ ਅੱਗ ਭਰੀ ਹੋਈ ਹੈ, ਅੰਦਰ ਈਰਖਾ ਦੀ ਅੱਗ ਹੈ। ਕੋਈ ਕੈਲਾਸ਼ ਪਰਬਤ ਤੇ ਵੀ ਭਸਮਾ ਸੁਰ ਨਜ਼ਰ ਆਉਂਦਾ ਹੈ, ਪਰ ਪਹਿਲੀ ਵਾਰ ਵੇਖਿਆ ਰੂਹੇ ਜ਼ਮੀਨ ਤੇ ਕਿ ਕੋਈ ਬੈਠਾ ਹੋਵੇ ਤੱਤੀ ਤਵੀ ਤੇ, ਸੀਸ ਵਿੱਚ ਗਰਮ ਰੇਤਾ ਪੈ ਰਿਹਾ ਹੋਵੇ, ਉੱਬਲਦੀ ਦੇਗ ਵਿੱਚ ਉਬਾਲੇ ਖਾ ਰਿਹਾ ਹੋਵੇ, ਪਰ ਰਸਨਾ ਤੇ ਇੱਕ ਵੀ ਕੌੜਾ ਬੋਲ ਨਹੀਂ। ਫਿਰ ਰਸਨਾ ਤੇ ਬੋਲ ਕਿਹੜੇ ਨੇ? ਕਹਿੰਦੇ ਨੇ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕੋਈ ਵੀ ਉਲਾਮਾ ਨਹੀਂ ਦਿੰਦੇ। ਦੇਖੋ ਅਸੀਂ ਕਹਿ ਦਿੰਦੇ ਹਾਂ ਕਿ ਇਹ ਚੰਦੂ ਦੀ ਕਰਤੂਤ ਦਾ ਸਿੱਟ ਹੈ, ਇਹ ਜਹਾਂਗੀਰ ਦਾ ਕੀਤਾ ਹੋਇਆ ਕੁਕਰਮ ਹੈ, ਇਹ ਭਰਾ ਪ੍ਰਿਥੀਏ ਦਾ ਕੀਤਾ ਹੋਇਆ ਕੁਕਰਮ ਹੈ, ਪਰ ਗੁਰੂ ਅਰਜਨ ਦੇਵ ਮਹਾਰਾਜ ਉਹ ਕਿਸੇ ਨੂੰ ਇਹ ਲਾਮਾ ਨਹੀਂ ਦਿੰਦੇ। ਹੱਦ ਹੋ ਗਈ, ਇੰਨੀ ਕੁ ਨਿਮਰਤਾ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਅਲਾਹਨੋ ਮੈਂ ਕਾਹੂ ਨਾ ਦੀਓ, ਮਨ ਮੀਠ ਤੁਹਾਰੋ ਕੀਓ। ਕਹਿੰਦੇ ਨੇ ਹੇ ਵਾਹਿਗੁਰੂ, ਮੈਂ ਕਿਸੇ ਨੂੰ ਵੀ ਲਾਮਾ ਨਹੀਂ ਦਿੰਦਾ। ਕਿਉਂ? ਕਿਉਂ? ਤੇ ਕਰਨ ਵਾਲਾ ਤੇ ਤੂੰ ਆਪ ਹੈ, ਤੇ ਤੇਰਾ ਕੀਤਾ ਜਿਹੜਾ ਨਾ ਉਹ ਮੈਨੂੰ ਮਿੱਠਾ ਲੱਗਦਾ, ਮੈਂ ਲਾਮਾ ਕਿਹਨੂੰ ਦਿਆਂ? ਮੈਂ ਕਿਸੇ ਨੂੰ ਲਾਮਾ ਨਹੀਂ ਦੇਣਾ। ਤਰੀਕਾ ਇਹ ਦੁਨੀਆ ਹੈ, ਗਿਲਾ ਸ਼ਿਕਵਾ ਜ਼ਮਾਨੇ ਕਾ, ਨਹੀਂ ਜ਼ਖਮ ਖਾ ਕਰ ਆਹੇ ਭਰਨਾ, ਇਹ ਸ਼ਾਨੇ ਦਰਵੇਸ਼ੀ। ਇਹ ਦਰਵੇਸ਼ਾਂ ਦੀ ਸ਼ਾਨ ਹੀ ਨਹੀਂ ਕਿ ਦੂਜਿਆਂ ਨੂੰ ਉਲਾਮੇ ਦਿੰਦੇ ਫਿਰਨ। ਕਿਉਂ? ਕਿਉਂਕਿ ਅੰਦਰ ਇੰਨੀ ਕੁ ਨਿਮਰਤਾ ਹੈ, ਇੰਨੀ ਕੁ ਮਿਠਾਸ ਹੈ, ਬੋਲ ਨਹੀਂ ਜੇ ਆਉਂਦਾ। ਜਿਵੇਂ ਚੰਦਨ ਕਹਿ, ਉਹਨਾਂ ਦਾ ਤੇ ਜੀਵਨ ਬਦਲ ਗਿਆ। ਭਾਵੇਂ ਕੋਈ ਚੋਰੀ ਕਰਨ ਵਾਲਾ ਸੀ, ਭਾਵੇਂ ਕੋਈ ਠੱਗੀਆਂ ਮਾਰਨ ਵਾਲਾ ਸੀ, ਭਾਵੇਂ ਕੋਈ ਸੱਜਣ ਠੱਗ ਵਰਗਾ ਹੈ, ਚਾਹੇ ਕੋਈ ਕੌਡੇ ਰਾਕਸ਼ ਵਰਗਾ ਹੈ, ਪਰ ਜਿਹੜਾ ਵੀ ਗੁਰੂ ਦੀ ਸ਼ਰਣ ਵਿੱਚ ਆ ਕੇ ਜਿਨੇ ਆਪਣਾ ਆਪਾ ਗੁਰੂ ਅੱਗੇ ਅਰਪਣ ਕਰ ਦਿੱਤਾ, ਮੇਰੇ ਗੁਰੂ ਨੇ ਉਹਦੇ ਤੇ ਇੰਨੀ ਕੁ ਕਿਰਪਾ ਕਰ ਦਿੱਤੀ, ਉਹਨੂੰ ਆਪਣਾ ਰੂਪ ਹੀ ਬਖਸ਼ਿਸ਼ ਕਰ ਦਿੱਤਾ ਮੇਰੇ ਗੁਰੂ ਨੇ। ਇੱਕ ਅਦੀਬ ਦਾ ਕਥਨ ਹੈ, ਉਹ ਕਹਿੰਦੇ ਨੇ ਗੁਰੂ ਨਾਨਕ ਦੇ ਘਰ ਦੀ ਤੇ ਨਦਰ ਹੀ ਐਸੀ ਹੈ, ਨਦਰੇ ਰਹਿਮਤ ਸੇ, ਗੁਰੂ ਨਾਨਕ ਜਿੱਧਰ ਇਸ਼ਾਰਾ ਕਰਦੀ ਆ, ਜਿੱਧਰ ਵੀ ਗੁਰੂ ਨੇ ਇਸ਼ਾਰਾ ਕਰ ਦਿੱਤਾ, ਨਦਰੇ ਰਹਿਮਤ ਸੇ, ਗੁਰੂ ਨਾਨਕ ਜਿੱਧਰ ਇਸ਼ਾਰਾ ਕਰਦੀ ਆ, ਜ਼ਰੇ ਕੋ ਸੂਰਜ ਕੀਆ, ਕਤਰੇ ਕੋ ਦਰਿਆ ਕਰਦੀ ਆ, ਦੈਂਤ ਸਾਧੂ ਬਣਾ, ਸੱਜਣ ਵੀ ਸੱਜਣ ਹੋ ਗਿਆ, ਅਰੇ ਬੰਦੋ ਕੀ ਕਿਆ ਬਾਤ ਥੀ, ਰੀਠੇ ਕੋ ਮੀਠਾ ਕਰਦੀ ਆ, ਇਸ਼ਕ ਕੀ ਭੱਠੀ ਮੇਂ ਡਾਲ ਕਰ ਜਬ ਕੁੰਦਨ ਕੀਆ, ਲਹਿਣੇ ਸੇ ਅੰਗਦ ਕੀਆ, ਅੰਗਦ ਸੇ ਅੱਲਾ ਕਰਦੀ ਆ, ਪਰਮਾਤਮਾ ਦਾ ਰੂਪ ਬਣਾ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜੋਗੀਆਂ ਨੂੰ ਵੀ ਇਹ ਉਪਦੇਸ਼ ਦਿੱਤਾ ਸੀ। ਕਹਿਣ ਲੱਗਿਆ ਜੋਗੀਓ, ਤੁਹਾਡੇ ਅੰਦਰ ਇੱਕ ਗੱਲ ਦਾ ਹੰਕਾਰ ਹੈ, ਉਹ ਹੈ ਕਿ ਸਾਡੀ ਉਮਰ ਬੜੀ ਲੰਮੀ ਹੈ, ਵੱਡੀ ਉਮਰ ਦਾ ਬੜਾ ਹੰਕਾਰ। ਪਰ ਮੇਰੇ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਇੱਕ ਗੱਲ ਯਾਦ ਰੱਖਿਓ, ਉਮਰ ਤੇ ਭਾਵੇਂ 4 ਯੁੱਗ ਹੋ ਜਾਏ, 4 ਯੁੱਗ ਨਹੀਂ ਇਸ ਤੋਂ ਵੀ ਕਈ ਗੁਣਾ ਵੱਧ ਹੋ ਜਾਏ, ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ। ਨਵਾਂ ਖੰਡਾਂ ਵਿੱਚ ਜਾਣੀਏ, ਨੌਂ ਖੰਡ ਪ੍ਰਿਥਵੀ ਤੇ ਸਾਰੇ ਜਾਣਦੇ ਹੋਣ। ਇੱਕ ਗੱਲ ਯਾਦ ਰੱਖਿਓ, ਬੰਦੇ ਦਾ ਇੱਕ ਸੁਭਾਅ ਹੈ, ਮੈਂ ਜਿੱਥੇ ਵੀ ਜਾਵਾਂ ਮੈਂ ਉੱਥੇ ਹੀ ਜਾਣਿਆ ਜਾਵਾਂ, ਉੱਥੇ ਹੀ ਮੇਰੀ ਪੂਰੀ ਗੱਲਬਾਤ ਹੋਣੀ ਚਾਹੀਦੀ ਹੈ। ਤੇ ਨੌਂ ਖੰਡ ਪ੍ਰਿਥਵੀ ਦੇ ਮੰਨੇ ਗਏ ਨੇ, ਕਹਿੰਦੇ ਨੇ ਨੌਂ ਖੰਡ ਪ੍ਰਿਥਵੀ ਤੇ ਤੈਨੂੰ ਸਾਰੇ ਜਾਣਦੇ ਹੋਣ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ। ਬੜਾ ਪਿਆਰਾ ਬਚਨ ਕਰਦੇ ਨੇ, ਕਹਿੰਦੇ ਨੇ ਕਿ ਮਨੁੱਖ ਦਾ ਇੱਕ ਸੁਭਾਅ ਹੈ ਕਿ ਜੇ ਕੋਈ ਬੜੇ ਵੱਡੇ ਰੁਤਬੇ ਵਾਲਾ ਮਾਨ ਪ੍ਰਤਿਸ਼ਠਾ ਵਾਲਾ ਬੰਦਾ ਆ ਜਾਏ ਨਾ, ਤੇ ਅਸੀਂ ਉਹਦੇ ਨਾਲ ਤੁਰ ਕੇ ਵੀ ਮਾਣ ਮਹਿਸੂਸ ਕਰਨੇ ਆ। ਉਹਦੇ ਨਾਲ ਬੰਦਾ ਚਾਰ ਕੁ ਕਦਮ ਤੁਰ ਕੇ ਮਾਣ ਮਹਿਸੂਸ ਕਰਦਾ, ਤੇ ਕਈ ਮੇਰੇ ਵਰਗੇ ਤੇ ਸੈਲਫੀ ਲੈ ਕੇ ਘਰਾਂ 'ਚ ਫੋਟੋਆਂ ਲਾ ਲੈਂਦੇ ਨੇ ਕਿ ਵੇਖੋ ਰਿਸ਼ਤੇਦਾਰਾਂ ਨੂੰ ਵਿਖਾਵਾਂਗੇ ਕਿੱਡੇ ਵੱਡੇ ਬੰਦੇ ਨਾਲ ਮੇਰੀ ਫੋਟੋ ਲੱਗੀ ਹੈ। ਸਾਹਿਬ ਜੀ ਕਹਿਣ ਲੱਗੇ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ, ਤੇਰੇ ਨਾਲ ਸਾਰੇ ਤੁਰ ਕੇ ਮਾਣ ਮਹਿਸੂਸ ਕਰਨ। ਚੰਗਾ ਨਾਉਂ ਰਖਾਇਕ ਹੈ ਜਸ ਕੀਰਤ ਜੱਗ ਲੇ, ਪਰ ਇੱਕ ਗੱਲ ਕਹਿ ਦਿੱਤੀ, ਜੇ ਤਿਸ ਨਦਰ ਨਾ ਆਵੇ ਵਾਤ ਨਾ ਪੁੱਛੇ ਕੇ। ਕਹਿੰਦੇ ਨੇ ਕਿਸੇ ਵੀ ਦਰਗਾਹ ਵਿੱਚ ਸੱਜਣਾ ਬਾਂਹ ਨਹੀਂ ਫੜਨੀ, ਉਹਦੀ ਨਦਰ ਵਿੱਚ ਪ੍ਰਵਾਨ ਨਾ ਹੋਏ ਤੇ ਉਹਦੀ ਨਦਰ ਵਿੱਚ ਕਦੋਂ ਪ੍ਰਵਾਨ ਹੋਇਆ ਜਾਂਦਾ, ਜਦੋਂ ਆਪਣਾ ਆਪਾ ਪਹਿਲਾਂ ਗੁਰੂ ਅੱਗੇ ਸਰੈਂਡਰ ਕਰ ਦਈਏ, ਜਦੋਂ ਗੁਰੂ ਦਾ ਹੁਕਮ ਜਿਹੜਾ ਉਹ ਖਿੜੇ ਮੱਥੇ ਪ੍ਰਵਾਨ। ਪਰ ਸਾਡਾ ਇੱਕ ਸੁਭਾਅ ਹੈ, ਸਾਡੇ ਵਿੱਚ ਇੱਕ ਬੜੀ ਇਹ ਭੈੜੀ ਵਾਦੀ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਦੇ ਕੋਲ ਆਉਂਦੇ ਵੀ ਹਾਂ, ਗੁਰੂ ਕੋਲ ਬੈਠਦੇ ਵੀ ਹਾਂ, ਪਰ ਗੁਰੂ ਦਾ ਪ੍ਰਭਾਵ ਨਹੀਂ ਕਬੂਲ ਕਰਦੇ। ਅਸੀਂ ਆਪਣੀ ਮਤ ਲੈ ਕੇ ਚਲੇ ਜਾਂਦੇ ਹਾਂ, ਅਸੀਂ ਗੁਰੂ ਦੀ ਮਤ ਗ੍ਰਹਿਣ ਹੀ ਨਹੀਂ ਕਰਦੇ। ਸਾਡੀ ਤਾਂ ਉਹ ਹਾਲਤ ਹੈ ਜਿਵੇਂ ਕਿਸੇ ਅਦੀਬ ਨੇ ਕਿਹਾ ਸੀ ਕਿ ਅਖੰਡ ਪਾਠ ਅਸਾਂ ਬਹੁਤ ਕਰਾਏ, ਕਥਾ ਕੀਰਤਨ ਵੀ ਸੁਣੇ ਸੁਣਾਏ, ਬਹੁਤ ਕਿਹਾ ਤੇ ਸੁਣਿਆ ਕੰਨੀ, ਪਰ ਬਾਬਾ ਤੇਰੀ ਇੱਕ ਨਾ ਮੰਨੀ। ਅਸੀਂ ਮੰਨੀ ਕੋਈ ਨਹੀਂ ਗੁਰੂ ਦੀ, ਪਰ ਗੱਲ ਤੇ ਉਦੋਂ ਬਣੇਗੀ ਜਦੋਂ ਅਸੀਂ ਗੁਰੂ ਦੀ ਮੰਨ ਲਵਾਂਗੇ। ਗੁਰੂ ਆਖੇ ਕਿ ਸਿੱਖਾਂ ਧਿਰ ਚ ਬਰਾਬਰਤਾ ਹੋਣੀ ਚਾਹੀਦੀ, ਪਰ ਸਿੱਖ ਦੀ ਬਿਰਤੀ ਜਿਹੜੀ ਜੇ ਬਾਂਸ ਵਾਲੀ ਹੋਵੇ ਤੇ ਕਿਵੇਂ ਗੱਲ ਬਣੇਗੀ। ਕਬੀਰ ਸਾਹਿਬ ਜੀ ਬਖਸ਼ਿਸ਼ ਪੈ ਕਰਦੇ ਨੇ, ਕਬੀਰ ਬਾਂਸ ਮੁਡਾਈ ਬੁੱਢਿਆ ਕਿਉਂ ਮਤ ਡੁੱਬੋ ਕੋਏ। ਕਹਿੰਦੇ ਨੇ ਚੰਦਨ ਕੈ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ। ਕਹਿੰਦੇ ਨੇ ਬਾਕੀ ਬੂਟਿਆਂ ਤੇ ਅਸਰ ਹੋ ਜਾਂਦਾ ਚੰਦਨ ਦਾ, ਪਰ ਬਾਂਸ ਤੇ ਨਹੀਂ ਹੁੰਦਾ। ਹੁਣ ਬਾਂਸ ਤੇ ਕਿਉਂ ਨਹੀਂ ਹੁੰਦਾ, ਇਹਦਾ ਕੀ ਕਾਰਨ ਹੈ? ਅਸਲ ਵਿੱਚ ਨਾ ਬਾਂਸ ਦੇ ਵਿੱਚ ਚਾਰ ਬੜੇ ਵੱਡੇ ਦੋਸ਼ ਨੇ, ਖਿਆਲ ਕਰਿਓ, ਚਾਰ ਬੜੇ ਵੱਡੇ ਦੋਸ਼ ਨੇ ਬਾਂਸ ਦੇ। ਪਹਿਲਾ ਦੋਸ਼ ਬਾਂਸ ਦਾ ਕੀ ਹੈ ਕਿ ਇਹ ਹੰਕਾਰੀ ਹੈ, ਇਹ ਲਿਫਦਾ ਨਹੀਂ, ਇਹਦੇ ਵਿੱਚ ਹੰਕਾਰ ਹੈ। ਦੂਜਾ ਇਹਦੇ ਵਿੱਚ ਗੰਢਾਂ ਨੇ। ਤੀਜਾ ਇਹ ਅੰਦਰੋਂ ਪੋਲਾ ਹੈ, ਅੰਦਰੋਂ ਠੋਸ ਨਹੀਂ। ਤੇ ਚੌਥਾ ਦੋਸ਼ ਇਹਦਾ ਇਹ ਹੈ ਕਿ ਇਹ ਕੁੱਲ ਮਾਰ ਹੈ, ਇਹ ਆਪਣੀ ਕੁੱਲ ਨੂੰ ਆਪ ਹੀ ਸਾੜ ਦਿੰਦਾ ਹੈ। ਕਿਉਂ? ਕਿਉਂਕਿ ਜਿੱਥੇ ਹੰਕਾਰ ਹੋਏਗਾ ਉੱਥੇ ਤਕਰਾਰ ਹੋਵੇਗਾ। ਜਿਨ੍ਹਾਂ ਘਰਾਂ ਦੇ ਵਿੱਚ, ਜਿਨ੍ਹਾਂ ਦੇਸ਼ਾਂ ਦੇ ਵਿੱਚ, ਜਿਨ੍ਹਾਂ ਕੌਮਾਂ ਦੇ ਵਿੱਚ ਹੰਕਾਰ ਹੈ ਉੱਥੇ ਤਕਰਾਰ ਵੀ ਜ਼ਰੂਰ ਹੋਵੇਗਾ, ਉਹ ਆਪਸ ਵਿੱਚ ਹੀ ਲੜ ਕੇ ਫਿਰ ਮਰ ਜਾਂਦੇ ਨੇ, ਜਿੱਥੇ ਵੀ ਹੰਕਾਰ ਹੋਵੇਗਾ। ਬਾਂਸ ਦੇ ਵਿੱਚ ਹੰਕਾਰ ਹੈ। ਪਹਿਲਾ ਤੇ ਹੰਕਾਰ ਇਹ ਹੈ ਕਿ ਮੇਰੇ ਜਿੱਡਾ ਉੱਚਾ ਕੋਈ ਨਹੀਂ, ਏਡਾ ਵੱਡਾ ਹੈ, ਔਰ ਇਹ ਹੰਕਾਰ ਹੀ ਜਿਹੜਾ ਨੇ ਇਸ ਨੂੰ ਲੈ ਕੇ ਬੈਠ ਜਾਂਦਾ। ਜਦੋਂ ਇਹ ਹੰਕਾਰ ਹੀ ਆਪਸ ਵਿੱਚ ਖੈਂਦੇ ਨੇ ਤੇ ਫਿਰ ਕੇਵਲ ਆਪ ਹੀ ਨਹੀਂ ਸੜਦਾ, ਪੂਰੇ ਜੰਗਲ ਨੂੰ ਇਹ ਸਾੜ ਕੇ ਸਵਾਹ ਕਰ ਦਿੰਦੇ ਨੇ। ਬਹੁਤੀ ਵਾਰੀ ਜੰਗਲਾਂ ਨੂੰ ਅੱਗ ਜਦੋਂ ਲੱਗਦੀ ਹੈ ਨਾ, ਉਹ ਬਾਂਸ ਦੇ ਬੂਟਿਆਂ ਤੇ ਲੱਗਦੀ ਹੈ, ਆਪਸ ਵਿੱਚ ਖਹਿ ਖਹਿ ਕੇ ਅੱਗ ਲੱਗ ਜਾਂਦੀ ਹੈ, ਔਰ ਇਹ ਆਪ ਵੀ ਸੜਦੇ ਨੇ, ਦੂਜਿਆਂ ਨੂੰ ਵੀ ਸਾੜ ਦਿੰਦੇ ਨੇ। ਇਸੇ ਤਰ੍ਹਾਂ ਹੀ ਹੰਕਾਰੀ ਲੋਕ ਜਿਹੜੇ ਨੇ ਨਾ ਉਹ ਆਪ ਤੇ ਮਰਦੇ ਨੇ, ਉਹ ਦੂਜਿਆਂ ਦਾ ਵੀ ਨੁਕਸਾਨ ਕਰਦੇ ਨੇ। ਤੋ ਕਹਿੰਦੇ ਨੇ ਇਹ ਫੈਜ਼ੀਆਬ ਨਹੀਂ ਹੋ ਸਕਦੇ। ਕਹਿਣ ਲੱਗੇ ਕਬੀਰ ਜੀ, ਕਬੀਰ ਬਾਂਸ ਵਡਾਈ ਬੂਢਿਆ, ਇਹ ਵੱਡੇ ਪੰਨ ਦੇ ਵਿੱਚ ਹੀ ਡੁੱਬ ਜਾਂਦਾ ਹੈ। ਇਉਂ ਮਤ ਡੁੱਬੋ ਕੋਏ, ਕਹਿੰਦੇ ਨੇ ਹੇ ਭਾਈ ਇਸ ਚੀਜ਼ ਦਾ ਖਿਆਲ ਰੱਖਿਆ ਜੇ, ਕਿਤੇ ਬਾਂਸ ਵਾਂਗੂ ਨਾ ਡੁੱਬ ਜਾਇਓ, ਕਿਤੇ ਬਾਂਸ ਵਾਂਗੂ ਆਪ ਵੀ ਸੜਨਾ ਤੇ ਦੂਜਿਆਂ ਨੂੰ ਨਾ ਸਾੜ ਦਿਆ ਜੇ। ਚੰਦਨ ਕੇ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ, ਇੱਕ ਬਾਂਸ ਦਾ ਬੂਟਾ ਐਸਾ ਇਹ ਚੰਦਨ ਦੇ ਕੋਲ ਵੀ ਲੱਗਾ ਹੋਵੇ ਨਾ ਤੇ ਇਹਦੇ ਵਿੱਚੋਂ ਸੁਗੰਧੀ ਨਹੀਂ ਆਉਂਦੀ। ਇਹਦੇ ਵਿੱਚੋਂ ਕਿਉਂ ਨਹੀਂ ਆਉਂਦੀ? ਕਿ ਇਹਦਾ ਹੰਕਾਰ, ਇਹਦੀ ਹਉਮੈ, ਇਸ ਨੂੰ ਉਹਦਾ ਪ੍ਰਭਾਵ ਹੀ ਨਹੀਂ ਕਬੂਲਣ ਦਿੰਦੇ। ਇਸੇ ਤਰ੍ਹਾਂ ਹੀ ਹੰਕਾਰੀ ਬੰਦਾ ਜਿਹੜਾ ਨਾ, ਉਹ ਗੁਰੂ ਕੋਲ ਬੈਠਿਆ ਹੋਇਆ ਵੀ ਕਹਿੰਦੇ ਨੇ ਉਹਦਾ ਹੰਕਾਰ ਜਿਹੜਾ ਉਹ ਗੁਰੂ ਦੇ ਨਾਲ ਇੱਕ ਮਿਕ ਨਹੀਂ ਆਉਣ ਦਿੰਦਾ। ਇਤਿਹਾਸ ਦੇ ਪੰਨੇ ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਕਹਿੰਦੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇੱਕ ਬੜਾ ਪਿਆਰਾ ਸਿੱਖ ਆਇਆ ਹੈ। ਕੁਝ ਸਮਾਂ ਉਹ ਸਤਿਗੁਰੂ ਜੀ ਦੇ ਕੋਲ ਆਇਆ ਨੂੰ ਹੋਇਆ, ਪਰ ਇੰਨਾ ਕੁ ਪਿਆਰ ਬਣ ਗਿਆ ਕਿ ਕੋਈ ਵੀ ਕੰਮ ਹੁੰਦਾ ਸਭ ਤੋਂ ਜ਼ਿਆਦਾ ਨੇੜਤਾ ਉਸ ਦੀ, ਉਹਦਾ ਨਾਮ ਸੀ ਭਾਈ ਜੱਗਾ ਸਿੰਘ, ਸਭ ਤੋਂ ਜ਼ਿਆਦਾ ਉਸ ਦੀ ਨੇੜਤਾ ਹੈ। ਕਲਗੀ ਵਾਲੇ ਪਾਤਸ਼ਾਹ ਆਵਾਜ਼ ਮਾਰਦੇ ਨੇ ਤੇ ਸਭ ਤੋਂ ਪਹਿਲਾਂ ਭਾਈ ਜੱਗਾ ਸਿੰਘ ਨੂੰ, ਤੇ ਜਿਹੜੇ ਬਾਕੀ ਸਿੰਘ ਸਨ ਨਾ, ਕਈ ਐਸੇ ਵੀ ਐਨ ਸਨ ਜਿਹੜੇ ਬਾਂਸ ਦੀ ਨਿਆਈ ਨੇ, ਇਹਨਾਂ ਨੇ ਨਾ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਇੱਕ ਗਿਲਾ ਕੀਤਾ, ਸ਼ਿਕਾਇਤ ਕੀਤੀ। ਕਹਿਣ ਲੱਗੇ ਪਾਤਸ਼ਾਹ ਸਾਨੂੰ ਇੰਨਾ ਚਿਰ ਹੋ ਗਿਆ ਇੱਥੇ ਸੇਵਾ ਕਰਦਿਆਂ, ਔਰ ਇਹ ਵੀ ਸੱਚ ਜਾਣਿਓ ਹੰਕਾਰੀ ਬੰਦਾ ਜਿਹੜਾ ਨਾ ਜੀ ਉਹ ਸਾਰਿਆਂ ਨੂੰ ਆਪਣੇ ਤੋਂ ਛੋਟੇ ਸਮਝਦਾ, ਇੰਨਾ ਹੰਕਾਰ ਚ ਡੁੱਬ ਜਾਂਦਾ ਕਿ ਉਹ ਕਈ ਵਾਰੀ ਗੁਰੂ ਨੂੰ ਵੀ ਛੋਟਾ ਸਮਝਣ ਲੱਗ ਪੈਂਦਾ। ਕੌੜੇ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ, ਸਾਨੂੰ ਇੰਨਾ ਚਿਰ ਹੋ ਗਿਆ ਸੇਵਾ ਕਰਦਿਆਂ, ਇਹ ਕੱਲ ਆਇਆ ਤੇ ਚੌਧਰੀ ਬਣ ਕੇ ਬਹਿ ਗਿਆ, ਇਹਦੇ ਵਿੱਚ ਕਿਹੜੀ ਵੱਡੀ ਖੂਬੀ ਹੈ ਸਾਡੇ ਨਾਲੋਂ? ਮਹਾਰਾਜ ਤੁਸੀਂ ਇਹਨੂੰ ਪਿਆਰ ਜ਼ਿਆਦਾ ਕਰਦੇ ਹੋ, ਸਾਨੂੰ ਘੱਟ ਕਰਦੇ ਹੋ, ਐਸਾ ਕਿਉਂ? ਪਾਤਸ਼ਾਹ ਜੀ ਨੇ ਬੜੇ ਪਿਆਰ ਨਾਲ ਬਿਠਾਇਆ। ਕਹਿਣ ਲੱਗੇ ਗੁਰੂ ਨਾਨਕ ਦੇ ਘਰ ਵਿੱਚ ਇੱਥੇ ਕੋਈ ਵੀ ਦਾਅਵੇਦਾਰੀ ਨਹੀਂ ਚੱਲਦੀ, ਦਾਅਵੇ ਦਾਜਨ ਹੋਤ ਹੈ ਨਿਰਦਾਵੇ ਰਹੇ ਨਿਸੰਕ, ਜੋ ਨਿਰਦਾਵੇ ਰਹੇ ਸੋ ਗਣੇ ਇੰਦਰ ਸੋ ਰੰਗ। ਕਹਿੰਦੇ ਨੇ ਇੱਥੇ ਤੇ ਦਾਵਾ ਕੋਈ ਨਹੀਂ, ਇੱਥੇ ਕੇਵਲ ਬਖਸ਼ਿਸ਼ ਦਾ ਜਿਹੜਾ ਪਾਤਰ ਬਣ ਗਿਆ। ਤੇ ਪਾਤਸ਼ਾਹ ਜੀ ਨੇ ਸਮਝਾਉਣ ਵਾਸਤੇ ਨਾ ਦੋ ਚੀਜ਼ਾਂ ਦਿੱਤੀਆਂ ਸਿੱਖਾਂ ਨੂੰ, ਕਹਿਣ ਲੱਗੇ ਆ ਇੱਕ ਪੱਥਰ ਤੇ ਦੂਸਰਾ ਪਤਾਸਾ ਦਿੱਤਾ। ਕਹਿਣ ਲੱਗੇ ਇਹ ਸਤਲੁਜ ਦੇ ਜਲ ਵਿੱਚ ਤੁਸੀਂ ਰੱਖ ਕੇ ਆਉਣਾ, ਔਰ ਜਦੋਂ ਮੈਂ ਕਹਾਂ ਤੁਸੀਂ ਉਦੋਂ ਲੈ ਕੇ ਆਉਣਾ। ਇਹ ਗਏ ਸਿੱਖ, ਪਤਾਸਾ ਵੀ ਵਿੱਚ ਰੱਖਿਆ ਤੇ ਪੱਥਰ ਦਾ ਵੱਟਾ ਵੀ ਵਿੱਚ ਰੱਖ ਦਿੱਤਾ। ਅਗਲੇ ਦਿਨ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਾਓ ਲੈ ਕੇ ਆਓ। ਜਦੋਂ ਲੈ ਕੇ ਆਏ ਨਾ ਤੇ ਕਹਿਣ ਲੱਗੇ ਮਹਾਰਾਜ ਇੱਕ ਚੀਜ਼ ਮਿਲੀ ਹੈ, ਦੂਸਰੀ ਤੇ ਨਹੀਂ ਮਿਲੀ। ਕਹਿਣ ਲੱਗੇ ਕਿਹੜੀ ਚੀਜ਼ ਹੈ ਜਿਹੜੀ ਨਹੀਂ ਮਿਲੀ? ਮਹਾਰਾਜ ਪਤਾਸਾ ਨਹੀਂ ਮਿਲਿਆ, ਪੱਥਰ ਤੇ ਮਿਲ ਗਿਆ ਪਰ ਪਤਾਸਾ ਨਹੀਂ ਮਿਲਿਆ। ਕਹਿਣ ਲੱਗੇ ਉਹ ਕਿਉਂ ਨਹੀਂ ਮਿਲਿਆ, ਪਤਾਸਾ ਕਿਉਂ ਨਹੀਂ ਲੈ ਕੇ ਆਏ? ਕਹਿਣ ਲੱਗੇ ਪਾਤਸ਼ਾਹ ਪਤਾਸਾ ਤੇ ਪਾਣੀ ਵਿੱਚ ਰੱਖਦੇ ਹੀ ਇੱਕ ਮਿਕ ਹੋ ਜਾਂਦਾ, ਉਹ ਤੇ ਘੁਲ ਜਾਂਦਾ, ਜਿਹੜਾ ਘੁਲ ਜਾਏ ਉਹਨੂੰ ਫਿਰ ਵੱਖਰਾ ਨਹੀਂ ਕੀਤਾ ਜਾ ਸਕਦਾ। ਮੇਰੇ ਸਾਹਿਬ ਜੀ ਕਹਿਣ ਲੱਗੇ ਇਹੀ ਗੱਲ ਹੈ ਭਲਿਓ, ਜਿਹੜੇ ਪੱਥਰ ਬਿਰਤੀ ਵਾਲੇ ਨੇ ਨਾ ਉਹ ਗੁਰੂ ਵਿੱਚ ਕਦੇ ਘੁਲ ਮਿਲ ਨਹੀਂ ਜੇ ਸਕਦੇ, ਇੱਥੇ ਤੇ ਉਹਨਾਂ ਨੂੰ ਥਾਂ ਮਿਲਦੀ ਏ ਜਿਹੜੇ ਪਤਾਸੇ ਵਾਲੀ ਬਿਰਤੀ ਲੈ ਕੇ ਆਉਂਦੇ ਨੇ। ਤੇ ਜਿਹੜਾ ਪੱਥਰ ਬਿਰਤੀ ਵਾਲਾ ਨਾ ਜੀ ਉਹ ਤੇ ਜੇ ਪੱਥਰ ਕਿਸੇ ਵਿੱਚ ਵੱਜ ਗਿਆ ਤੇ ਤਾਂ ਵੀ ਦੁੱਖ ਦੇਵੇਗਾ, ਜੇ ਕੋਈ ਪੱਥਰ ਵਿੱਚ ਆ ਕੇ ਵੱਜ ਗਿਆ ਤੇ ਤਾਂ ਵੀ ਦੁੱਖ ਦੇਵੇਗਾ। ਪੱਥਰ ਬਿਰਤੀ ਵਾਲਿਆਂ ਦੇ ਦਿਲ ਵੀ ਪੱਥਰ ਹੋ ਜਾਂਦੇ ਨੇ, ਔਰ ਉਹ ਕੰਮ ਵੀ ਕਰਦੇ ਨੇ ਤੇ ਉਹਨਾਂ ਦੇ ਵਿੱਚ ਜ਼ਰਾ ਜਿੰਨੀ ਕਦੇ ਦਇਆ ਨਹੀਂ ਆਉਂਦੀ, ਤੇ ਜਿੱਥੇ ਦਇਆ ਨਾ ਹੋਵੇ ਉੱਥੇ ਧਰਮ ਨਹੀਂ ਜੇ ਹੁੰਦਾ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋੜੀਏ ਜਬ ਲਗ ਕਟਮੇ ਪ੍ਰਾਣ। ਇਸ ਕਰਕੇ ਪੱਥਰ ਵਾਲਾ ਹਿਰਦਾ ਜਿਹੜਾ ਉਹਦੇ ਵਿੱਚ ਨਿਮਰਤਾ ਨਹੀਂ ਆ ਸਕਦੀ। ਇਹ ਕਬੀਰ ਸਾਹਿਬ ਜੀ ਸਾਨੂੰ ਕਹਿੰਦੇ ਨੇ ਕਿ ਮੇਰਾ ਤੇ ਬਚਾਅ ਇਸ ਤਰ੍ਹਾਂ ਹੋ ਗਿਆ ਕਿ ਇਹ ਹੰਕਾਰ ਇਹ ਹਉਮੈ ਮੇਰੇ ਤੇ ਵੀ ਆਈ। ਕਬੀਰ ਆਈ ਮੁਝੇ ਪੈ ਅਨਕ ਕਰੇ ਕਰ ਪੇਸ, ਹਮ ਰਾਖੇ ਗੁਰ ਆਪਣੇ ਉਨਕੀ ਨੋ ਆਦੇਸ। ਕਹਿੰਦੇ ਨੇ ਮੇਰੇ ਤੇ ਵੀ ਬੜੇ ਚੜ ਕੇ ਆਈ ਕਈ ਭੇਖ ਬਣਾ ਕੇ, ਪਰ ਮੈਨੂੰ ਤੇ ਮੇਰੇ ਗੁਰੂ ਨੇ ਬਚਾ ਲਿਆ। ਜੇ ਤੁਸੀਂ ਵੀ ਬਚਣਾ ਚਾਹੁੰਦੇ ਹੋ ਨਾ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਓ। ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣਾ ਆਪਾ ਗੁਰੂ ਅੱਗੇ ਅਰਪਣ ਕਰ ਦਈਏ, ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਆਪ ਦੇਸ਼ ਵਿਦੇਸ਼ ਵਿੱਚ ਬੈਠੀਆਂ ਗੁਰੂ ਸਵਾਰੀਆਂ ਸੰਗਤਾਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ। ਜੇ ਕਿਤੇ ਇੱਕ ਕਿਣਕਾ ਮਾਤਰ ਵੀ ਗੁਰੂ ਦੀ ਬਾਣੀ ਦੀ ਵਿਚਾਰ ਸਾਡੇ ਹਿਰਦੇ ਵਿੱਚ ਵੱਸ ਜਾਏ, ਸਾਡਾ ਸਾਰਾ ਯਤਨ ਜਿਹੜਾ ਸਫਲਾ ਹੋ ਜਾਏਗਾ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।